ਵਾਰ 13ਵੀਂ ਦੀ ਪੌੜੀ 3 ਵਿੱਚ ਪਾਵਨ ਪਵਿੱਤਰ ਬਚਨ ਫੁਰਮਾਨ ਕਰ ਰਹੇ ਨੇ। ਦਰਸ਼ਨ ਦਿਸ਼ਟ ਸੰਜੋਗ ਹੈ ਭੈ ਭਾਏ ਸੰਜੋਗੀ, ਸ਼ਬਦ ਸੁਰਤ ਬੈਰਾਗ ਹੈ ਸੁਖ ਸਹਿਜ ਅਰੋਗੀ, ਮਨ ਬਚ ਕਰਮ ਨਾ ਭਰਮ ਹੈ ਜੋਗੀਸ਼ਵਰ ਜੋਗੀ, ਪਿਰਮ ਪਿਆਲਾ ਭੀਮਣ ਅੰਮ੍ਰਿਤ ਰਸ ਭੋਗੀ, ਗਿਆਨ ਧਿਆਨ ਸਿਮਰਨ ਮਿਲੈ ਪੀ ਅਪਿਓ ਅਸੋਗੀ, ਗਿਆਨ ਧਿਆਨ ਸਿਮਰਨ ਮਿਲੈ ਪੀ ਅਪਿਓ ਅਸੋਗੀ। ਦਰਸ਼ਨ ਦਿਸ਼ਟ ਸੰਜੋਗ ਹੈ ਭੈ ਭਾਏ ਸੰਜੋਗੀ, ਫੁਰਮਾਨ ਕਰਦੇ ਨੇ ਜਿਸ ਦੀ ਦ੍ਰਿਸ਼ਟੀ ਦੇ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਦਾ ਸੰਜੋਗ ਹੈ। ਸੰਜੋਗ ਦਾ ਅਰਥ ਮਿਲਾਪ, ਭਾਵ ਜਿਸ ਦੀਆਂ ਅੱਖੀਆਂ ਨੇ, ਜਿਸ ਦੇ ਨੇਤਰਾਂ ਨੇ, ਦ੍ਰਿਸ਼ਟੀ ਨੇ ਸਤਿਗੁਰੂ ਜੀ ਦਾ ਮਿਲਾਪ ਹਾਸਲ ਕੀਤਾ ਹੈ, ਜਿਨ੍ਹਾਂ ਨੇਤਰਾਂ ਨੇ ਸਤਿਗੁਰੂ ਜੀ ਦਾ ਦਰਸ਼ਨ ਕੀਤਾ, ਉਹ ਭੈ ਅਤੇ ਭਾਵਨੀ, ਭੈ ਅਤੇ ਭਾਏ ਦੇ ਨੀਲੀ ਹੋ ਗਏ, ਭਾਵ ਉਹਨਾਂ ਦੇ ਦਿਲ ਵਿੱਚ ਗੁਰੂ ਦਾ ਭੈ ਤੇ ਸਤਿਗੁਰ ਦਾ ਪ੍ਰੇਮ ਪੈਦਾ ਹੋ ਗਿਆ। ਅੱਖੀਆਂ ਨੇ ਦਰਸ਼ਨ ਕੀਤਾ, ਮਨ ਹਿਰਦੇ ਦੇ ਵਿੱਚ ਗੁਰੂ ਦਾ ਭੈ ਤੇ ਸਤਿਗੁਰੂ ਦਾ ਪ੍ਰੇਮ ਪੈਦਾ ਹੋ ਗਿਆ। ਉਸ ਤੋਂ ਬਾਅਦ ਜੀਵਨ ਕੀ ਬਣਿਆ, ਸ਼ਬਦ ਸੁਰਤ ਬੈਰਾਗ ਹੈ ਸੁਖ ਸਹਿਜ ਅਰੋਗੀ, ਫਿਰ ਉਸ ਦਾ ਸ਼ਬਦ ਅਤੇ ਸੁਰਤ ਦਾ ਮਿਲਾਪ ਤੇ ਮਨ ਹਿਰਦੇ ਦੇ ਵਿੱਚ ਬੈਰਾਗ, ਨਿਰੰਕਾਰ ਪਰਮੇਸ਼ਰ ਨੂੰ ਮਿਲਣ ਦੀ ਤਾਂਘ, ਤੇ ਸੰਸਾਰ ਵਾਲੇ ਪਾਸਿਓਂ ਉਹ ਲੋਕ ਉਪਰਾਮ ਹੋ ਗਏ। ਸੁਖ ਸਹਿਜ ਅਰੋਗੀ, ਉਹ ਸੁਖ ਅਤੇ ਸਹਿਜ ਦੇ ਵਿੱਚ ਸਦਾ ਵਾਸਤੇ ਅਰੋਗ ਹੋ ਗਏ, ਭਾਵ ਦੁਨੀਆਂ ਦਾ ਕੋਈ ਰੋਗ, ਜਿੱਥੇ ਦੁਨਿਆਵੀ ਤੌਰ ਤੇ ਸਰੀਰਕ ਰੋਗ ਨੇ ਉਹ ਵੀ ਨਾ ਰਹਿ ਗਏ, ਮਾਨਸਿਕ ਤੌਰ ਤੇ ਕੋਈ ਰੋਗ, ਹਉਮੈ ਹੰਕਾਰ ਆਦਿਕ, ਉਹ ਵੀ ਸਾਰੇ ਦੇ ਸਾਰੇ ਖਤਮ ਹੋ ਗਏ, ਜਿਨ੍ਹਾਂ ਦੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੁੜ ਗਈ, ਨੇਤਰਾਂ ਨਾਲ ਦਰਸ਼ਨ ਕਰ ਲਿਆ, ਹਿਰਦੇ ਦੇ ਵਿੱਚ ਪਰਮਾਤਮਾ ਨੂੰ ਮਿਲਣ ਦਾ ਬਰਾਗ ਪੈਦਾ ਹੋ ਗਿਆ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਭਾਵ ਸਾਰੇ ਦੇ ਸਾਰੇ ਆਦ ਵਿਆਦ ਉਪਾਦ, ਸਾਰੇ ਦੇ ਸਾਰੇ ਰੋਗ ਤੇ ਤਾਪ ਖਤਮ ਹੋ ਗਏ, ਅਰੋਗ ਜੀਵਨ ਵਾਲੇ ਬਣ ਗਏ ਉਹ ਗੁਰਸਿੱਖ ਪਿਆਰੇ। ਮਨ ਬਚ ਕਰਮ ਨਾ ਭਰਮ ਹੈ ਜੋਗੀਸ਼ਰ ਜੋਗੀ, ਉਹਨਾਂ ਦੇ ਅੰਤਸ਼ਕਰਨ ਦੇ ਵਿੱਚ ਮਨ ਬਚਨ ਅਤੇ ਕਰਮ ਕਰਕੇ ਉਹਨਾਂ ਦੇ ਅੰਦਰ ਭਰਮ ਨਹੀਂ ਹੈ, ਇਹ ਚੇਤੇ ਰੱਖਣਾ। ਪਰਮੇਸ਼ਰ ਦੀ ਬੰਦਗੀ ਕਰਨ ਦੇ, ਨਾਮ ਜਪਣ ਦੇ ਤਿੰਨ ਹੀ ਸਾਧਨ ਹਨ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ ਦਾਤਾ ਜੀ ਨੇ ਬਚਨ ਵਰਤੇ, ਮਨ ਬਚ ਕਰਮ ਜੇ ਤੁਧ ਅਰਾਧ ਹੈ ਸੇ ਸਭੇ ਫਲ ਪਾਈ। ਪਰਮੇਸ਼ਰ ਨੂੰ ਮਨ ਕਰਕੇ ਜਪਣਾ, ਪਰਮੇਸ਼ਰ ਨੂੰ ਬਚਨਾ ਕਰਕੇ ਜਪਣਾ, ਪਰਮੇਸ਼ਰ ਨੂੰ ਕਰਮਾਂ ਕਰਕੇ ਜਪਣਾ। ਤੋ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਹੜੇ ਐਸੇ ਗੁਰਸਿੱਖ ਸ਼ਬਦ ਅਤੇ ਸੁਰਤ ਦੇ ਅਭਿਆਸੀ ਨੇ, ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਬਚਨਾਂ 'ਚ ਅਤੇ ਕਰਮਾਂ ਦੇ ਵਿੱਚ ਭਰਮ ਨਹੀਂ ਹੈ, ਉਹ ਭਟਕਣਾ ਤੋਂ ਰਹਿਤ ਹੋ ਗਏ ਨੇ। ਜੋਗੀਸ਼ਰ ਜੋਗੀ, ਉਹ ਜੋਗੀਸ਼ਰਾਂ ਵਿੱਚੋਂ ਸ਼੍ਰੋਮਣੀ ਜੋਗੀ ਹਨ, ਭਾਵ ਮਨ ਹਿਰਦਾ ਕਰਕੇ ਸੁਰਤ ਕਰਕੇ ਪਰਮੇਸ਼ਰ ਨਾਲ ਜੁੜੇ ਹੋਏ, ਪ੍ਰਭੂ ਦਾ ਯੋਗ, ਭਾਵ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦੇ ਹਨ, ਜਦੋਂ ਭਰਮ ਭਟਕਣਾ ਤੋਂ ਰਹਿਤ ਹੋ ਜਾਂਦੇ ਨੇ। ਪਿਰਮ ਪਿਆਲਾ ਪੀਵਣ ਅੰਮ੍ਰਿਤ ਰਸ ਭੋਗੀ, ਉਸ ਪ੍ਰਭੂ ਦੇ ਪਿਆਰਿਆਂ ਨੇ ਕੇਵਲ ਤੇ ਕੇਵਲ ਪ੍ਰੇਮ ਦੇ ਪਿਆਲੇ ਨੂੰ ਹੀ ਪੀਣਾ ਕੀਤਾ ਹੈ, ਅੰਮ੍ਰਿਤ ਦਾ ਰਸ ਹੀ ਉਹ ਸਦੀਵੀ ਕਾਲ ਵਾਸਤੇ ਭੋਗਦੇ ਨੇ, ਭਾਵ ਦੁਨੀਆਂ ਦੇ ਰਸਾਂ ਕਸਾਂ ਤੋਂ ਉੱਚੇ ਉੱਠ ਖਲੋਤੇ ਨੇ। ਸੰਸਾਰ ਦੇ ਰਸ, ਦੁਨੀਆਂ ਦੇ ਪਦਾਰਥ ਉਹਨਾਂ ਨੂੰ ਫਿੱਕੇ ਅਤੇ ਜ਼ਹਿਰ ਦੇ ਸਮਾਨ ਲੱਗਦੇ ਨੇ, ਅੰਮ੍ਰਿਤ ਦਾ ਰਸ ਭੋਗਦੇ ਨੇ, ਨਾਮ ਅੰਮ੍ਰਿਤ ਤੇ ਪ੍ਰਭੂ ਦੇ ਪਿਆਰ ਦਾ ਪਿਆਲਾ ਪੀਂਦੇ ਨੇ। ਗਿਆਨ ਧਿਆਨ ਸਿਮਰਨ ਮਿਲੈ ਪੀ ਅਪਿਓ ਅਸੋਗੀ, ਸਤਿਗੁਰੂ ਦੇ ਗਿਆਨ ਧਿਆਨ ਅਤੇ ਸਿਮਰਨ ਵਿੱਚ ਉਹਨਾਂ ਗੁਰੂ ਪਿਆਰਿਆਂ ਦਾ ਮਨ ਮਿਲਿਆ ਹੋਇਆ ਹੈ, ਤੇ ਉਹੀ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੇ ਪਿਆਲੇ ਨੂੰ ਪੀ ਕੇ ਅਸੋਗੀ ਹੋ ਗਏ। ਅਸੋਗੀ ਮਤਲਬ ਸੰਸਾਰ ਦੇ ਸੋਗਾਂ ਤੋਂ ਰਹਿਤ ਹੋ ਗਏ। ਦੋ ਤਰ੍ਹਾਂ ਦੇ, ਇੱਕ ਹਰਖ ਤੇ ਇੱਕ ਸੋਗ। ਸੋਗ ਦਾ ਅਰਥ ਗਮੀ, ਸੰਸਾਰ ਦੀਆਂ ਸਾਰੀਆਂ ਗਮੀਆਂ, ਦੁਨੀਆਂ ਦੇ ਸਾਰੇ ਗਮ ਉਹਨਾਂ ਦੀ ਜ਼ਿੰਦਗੀ ਵਿੱਚੋਂ ਮੁੱਕ ਗਏ ਨੇ। ਭਾਵ ਸਦੀਵੀ ਕਾਲ ਵਾਸਤੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਦਾ ਪਿਆਲਾ ਪੀ ਕੇ ਮਸਤ ਹੋ ਗਏ। ਪ੍ਰੇਮ ਦੀ ਮਸਤੀ ਵਿੱਚ, ਨਾਮ ਦੀ ਮਸਤੀ ਵਿੱਚ, ਸਿਮਰਨ ਬੰਦਗੀ ਤੇ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਉਹ ਸ਼ਬਦ ਦੀ ਮਸਤੀ ਵਿੱਚ ਸਦੀਵੀ ਕਾਲ ਵਾਸਤੇ ਆਨੰਦਿਤ ਰਹਿੰਦੇ ਨੇ। ਇਸ ਲਈ ਸਾਧ ਸੰਗਤ, ਦੁਨੀਆਂ ਦਾ ਕੋਈ ਸੋਗ, ਦੁਨੀਆਂ ਦੀ ਕੋਈ ਗਮੀ ਤੇ ਦੁੱਖ ਉਹਨਾਂ ਦੇ ਨੇੜੇ ਨਹੀਂ ਆ ਸਕਦੇ। ਵਾਰ 13ਵੀਂ ਦੀ ਪੌੜੀ 4 ਵਿੱਚ ਅੰਮ੍ਰਿਤ ਬਚਨ ਫੁਰਮਾਨ ਕਰ ਰਹੇ ਨੇ। ਗੁਰਮੁਖ ਸੁਖ ਫਲ ਪਿਰਮ ਰਸ, ਕਿਉਂ ਆਖ ਵਖਾਣੇ, ਸੁਣ ਸੁਣੇ ਆਖਣ ਆਖਣ, ਉਹ ਸਾਉ ਨਾ ਜਾਣੇ। ਬ੍ਰਹਮਾ ਵਿਸ਼ਨ ਮਹੇਸ਼ ਮਿਲ, ਕਥ ਵੇਦ ਪੁਰਾਣੇ, ਚਾਰ ਕਿਤੇਬਾਂ ਆਖੀਆਂ, ਦੀਨ ਮੁਸਲਮਾਨੇ। ਸ਼ੇਖ ਨਾਗ ਸਿਮਰਨ ਕਰੈ, ਸੰਗੀਤ ਸੁਹਾਣੇ, ਅਨਹਦ ਨਾਦ ਅਸੰਖ ਸੁਣ, ਹੋਏ ਹੈਰਾਣੇ। ਅਕਥ ਕਥਾ ਕਰ ਨੇਤ ਨੇਤ, ਪੀ ਲਾਏ ਭਾਣੇ। ਅਕਥ ਕਥਾ ਕਰ ਨੇਤ ਨੇਤ, ਪੀ ਲਾਏ ਭਾਣੇ। ਗੁਰਮੁਖ ਸੁਖ ਫਲ ਪਿਰਮ ਰਸ, ਕਿਉਂ ਆਖ ਵਖਾਣੇ। ਜਿਨ੍ਹਾਂ ਗੁਰਮੁਖਾਂ ਨੂੰ ਪਰਮੇਸ਼ਰ ਦੇ ਪ੍ਰੇਮ ਦਾ ਰਸ ਆਇਆ ਹੈ ਤੇ ਜਿਨ੍ਹਾਂ ਨੇ ਉਸ ਪ੍ਰੇਮ ਰਸ ਦੇ ਵਿੱਚੋਂ ਸੁਖ ਫਲ, ਆਤਮਿਕ ਸੁਖ ਦਾ ਫਲ ਪ੍ਰਾਪਤ ਕੀਤਾ ਹੈ, ਆਨੰਦ ਪ੍ਰਾਪਤ ਕੀਤਾ, ਕਹਿੰਦੇ ਉਸ ਆਨੰਦ ਦੀ, ਉਸ ਪਿਆਰੇ ਦੇ ਪ੍ਰੇਮ ਰਸ ਦੀ ਮਸਤੀ ਕਿਹੋ ਜਿਹੀ ਹੁੰਦੀ ਹੈ, ਕਿਉਂ ਆਖ ਵਖਾਣੇ, ਕੌਣ ਆਖ ਕੇ ਦੱਸ ਸਕਦਾ ਹੈ। ਭਾਵ ਕਿਸ ਤਰ੍ਹਾਂ ਵਖਿਆਨ ਕੀਤੀ ਜਾਏ। ਕਹੋ ਕਬੀਰ ਗੂੰਗਿਆ ਗੁੜ ਖਾਇਆ, ਪੂਛੇ ਤੇ ਕਿਆ ਕਹੀਏ। ਉਹਦੇ ਨਾਮ ਦੀ ਮਸਤੀ, ਪ੍ਰੇਮ ਦੀ ਮਸਤੀ ਦਾ ਵਖਿਆਨ ਨਹੀਂ ਕੀਤਾ ਜਾ ਸਕਦਾ। ਸੁਣ ਸੁਣ ਆਖਣ ਆਖਣਾ, ਉਹ ਸਾਉ ਨਾ ਜਾਣੇ। ਸੁਣ ਸੁਣ ਕੇ ਜਿਹੜਾ ਵਖਿਆਨ ਕਰਦਾ ਹੈ ਉਹ ਸਵਾਦ ਨੂੰ ਨਹੀਂ ਜਾਣਦਾ। ਕਿਵੇਂ ਕਰਿਓ, ਆਪਾਂ ਵਰਣਨ ਕਰ ਰਹੇ ਹਾਂ ਕਿ ਪਰਮੇਸ਼ਰ ਦੇ ਚਰਨਾਂ ਨਾਲ ਜਿੰਨਾ ਪ੍ਰੀਤ ਪਾਈ ਹੈ ਉਹ ਮਹਾਨ ਆਨੰਦਿਤ ਜੀਵਨ ਵਿੱਚ ਚਲੇ ਜਾਂਦੇ। ਦਾਸ ਕਥਾ ਵਿਚਾਰ ਕਰ ਰਿਹਾ ਹੈ, ਆਪਾਂ ਸਾਰੇ ਕਥਾ ਵਿਚਾਰ ਸਰਵਣ ਕਰਦੇ ਹਾਂ, ਪਰ ਉਹ ਜਿਹੜਾ ਪ੍ਰੇਮ ਦਾ ਰਸ ਹੈ, ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਜਿਹੜਾ ਆਨੰਦ ਮਿਲਦਾ, ਉਹਨੂੰ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ। ਸੁਣਨ ਦੇ ਵਿੱਚ ਉਹਨੂੰ ਪੂਰਨ ਤੌਰ ਤੇ ਸਰਵਣ ਕੀਤਾ ਜਾ ਸਕਦਾ, ਉਹ ਆਨੰਦ ਕਿਹੋ ਜਿਹਾ ਹੋਏਗਾ? ਸਾਧ ਸੰਗਤ, ਉਹ ਰਸ ਮਾਣ ਕੇ ਪਤਾ ਚੱਲਣਾ ਹੈ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ, ਦੇਖਾਂ ਹੀ ਪ੍ਰਵਾਨ। ਇਸ ਲਈ ਸੁਣ ਸੁਣ ਆਖਣ ਆਖਣਾ, ਆਪਾਂ ਉਹਦੀ ਵਡਿਆਈ ਸੁਣ ਸੁਣ ਕੇ ਜਾਂ ਕਿਤੇ ਪੜ੍ਹ ਪੜ੍ਹ ਕੇ ਬਿਆਨ ਕਰਦੇ ਹਾਂ, ਉਹ ਸਾਉ ਨਾ ਜਾਣੇ। ਜਿਹੜਾ ਕੇਵਲ ਸੁਣ ਸੁਣ ਕੇ ਗੱਲਾਂ ਕਰਨ ਵਾਲਾ ਹੈ ਉਹਦੇ ਨਾਮ ਦਾ, ਪ੍ਰੇਮ ਦੀ ਮਸਤੀ ਦਾ ਸਵਾਦ ਨਹੀਂ ਜਾਣਦਾ। ਇਹ ਜਿਹੜਾ ਸਵਾਦ, ਇਹ ਜਿਹੜਾ ਰਸ ਹੈ ਸਾਧ ਸੰਗਤ, ਇਹਨੂੰ ਮਾਣ ਕੇ ਹੀ ਪਤਾ ਲੱਗਦਾ ਹੈ ਕਿ ਉਹਦੇ ਚਰਨਾਂ ਵਿੱਚ ਕੈਸਾ ਰਸ, ਕੈਸਾ ਆਨੰਦ ਹੈ। ਬ੍ਰਹਮਾ ਵਿਸ਼ਨ ਮਹੇਸ਼ ਮਿਲ, ਕਥ ਵੇਦ ਪੁਰਾਣੇ। ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦਾ ਮਤਲਬ ਹੈ ਸ਼ਿਵਜੀ। ਕਹਿੰਦੇ ਸ਼ਿਵਜੀ ਮਿਲ ਕੇ ਚਾਰ ਵੇਦਾਂ ਤੇ 18 ਪੁਰਾਣਾਂ ਨੂੰ ਜਿਤਨਾ ਮਰਜ਼ੀ ਹੈ ਕਥਨ ਕਰੀ ਜਾਣ, ਪਰ ਉਹ ਵੀ ਉਹਦੇ ਰਸ ਤੋਂ, ਪਰਮੇਸ਼ਰ ਦੇ ਮਿਲਾਪ ਦੇ ਆਨੰਦ ਤੋਂ ਉਰੇ ਹੀ ਰਹਿ ਗਏ। ਚੇਤਾ ਰੱਖਿਓ, ਕਹਿੰਦੇ ਬ੍ਰਹਮਾ ਨੇ ਬੜੇ ਵੇਦ ਸ਼ਾਸਤਰ ਕਥਨ ਕੀਤੇ, ਵਿਸ਼ਨੂੰ ਨੇ ਬਹੁਤ ਰੱਬ ਦੇ ਗੀਤ ਗਾਏ, ਮਹੇਸ਼ ਸ਼ਿਵਜੀ ਨੇ ਬਹੁਤ ਪ੍ਰਭੂ ਦੇ ਗੀਤ ਗਾਏ। ਜਿਤਨਾ ਮਰਜ਼ੀ ਉਹਨੂੰ ਕਥਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਮ ਰਸ ਤੇ ਬੰਦਗੀ ਦੇ ਰਸ ਤੋਂ ਉਰੇ ਹੀ ਰਹਿ ਗਏ, ਹੇਠਾਂ ਹੀ ਰਹਿ ਗਏ, ਉਹਦੇ ਵਿੱਚ ਲੀਨਤਾ ਪ੍ਰਾਪਤ ਨਹੀਂ ਕਰ ਸਕੇ। ਹੋਰਨਾਂ ਦਾ ਵੀ ਜ਼ਿਕਰ ਕਰਦੇ ਹਨ, ਚਾਰ ਕਿਤੇਬਾਂ ਆਖੀਆਂ, ਦੀਨ ਮੁਸਲਮਾਨ। ਕਹਿਣ ਲੱਗੇ ਚਾਰ ਕਿਤੇਬਾਂ ਮੁਸਲਮਾਨਾਂ ਦੇ ਧਰਮ ਦੀਆਂ ਤੇ ਹੋਰ ਮਤਾਂ ਮਜ਼ਹਬਾਂ ਦੀਆਂ ਵੱਖ ਵੱਖ ਚਾਰ ਤਰ੍ਹਾਂ ਦੀਆਂ ਪੁਸਤਕਾਂ, ਕਿਤਾਬਾਂ, ਜਿਨ੍ਹਾਂ ਨੂੰ ਕੁਰਾਨ, ਅੰਜੀਲ, ਤੌਰੇਤ ਤੇ ਜ਼ਬੂਰ ਆਖਿਆ ਜਾਂਦਾ ਹੈ, ਉਹਨਾਂ ਦੇ ਪੜ੍ਹਨ ਹਾਰੇ ਵੀ ਜਿਹੜੇ ਲੋਕ ਸੀ ਕਹਿਣ ਲੱਗੇ ਉਹ ਦੀਨ ਵਧਾਉਣ ਦੇ ਵਿੱਚ ਤੇ ਫਸੇ ਰਹੇ ਕਿ ਸਾਡੇ ਧਰਮ ਦੇ ਲੋਕ ਵੱਧ ਜਾਣ, ਅਸੀਂ ਬਹੁਤ ਧਰਮ ਦਾ ਪ੍ਰਚਾਰ ਕਰ ਲਈਏ, ਪਰੰਤੂ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋਣ ਤੋਂ, ਅਭੇਦ ਹੋਣ ਤੋਂ ਉਰੇ ਹੀ ਬੈਠੇ ਰਹੇ। ਸ਼ੇਖ ਨਾਗ ਸਿਮਰਨ ਕਰੈ ਸੰਗੀਤ ਸੁਹਾਣੈ। ਸ਼ੇਸ਼ ਨਾਗ ਵੀ ਸੋਹਣੇ ਸੰਗੀਤਾਂ ਨੂੰ, ਛੰਦਾਂ ਨੂੰ ਹੀ ਸਿਮਰਨ ਕਰਦਾ ਰਿਹਾ, ਪ੍ਰੇਮ ਰਸ ਦੀ ਕਦਰ ਉਹਨੇ ਵੀ ਨਹੀਂ ਜਾਣੀ। ਭਾਵ ਜਿਹੜਾ ਸ਼ੇਖ ਨਾਗ ਹਿੰਦੂ ਮਤ, ਸਨਾਤਨੀ ਮਤ ਦੇ ਮੁਤਾਬਕ ਹਜ਼ਾਰ ਫਨ ਹੈ ਉਹਦਾ, ਸ਼ੇਸ਼ ਨਾਗ ਦਾ ਹਰੇਕ ਫਨ ਦੇ ਨਾਲ, ਹਰੇਕ ਮੂੰਹ ਦੇ ਨਾਲ ਉਹ ਪਰਮੇਸ਼ਰ ਦਾ ਨਵੇਂ ਤੋਂ ਨਵਾਂ ਨਾਂ ਲੈ ਕੇ ਉਸਨੂੰ ਪੁਕਾਰਦਾ ਹੈ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਜਿੱਥੇ ਬ੍ਰਹਮਾ, ਵਿਸ਼ਨੂੰ, ਸ਼ਿਵਜੀ ਦਾ ਜ਼ਿਕਰ ਕਰਦੇ ਨੇ, ਮੁਸਲਮਾਨਾਂ ਦੇ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਕਰਦੇ ਨੇ ਜਿਨ੍ਹਾਂ ਨੇ ਪੜ੍ਹੇ ਨੇ, ਉਸੇ ਤਰ੍ਹਾਂ ਸ਼ੇਖ ਨਾਗ ਦਾ ਵੀ ਜ਼ਿਕਰ ਕਰਦੇ ਨੇ ਕਿ ਸ਼ੇਸ਼ ਨਾਗ ਵੀ ਉਸ ਨਿਰੰਕਾਰ ਪਰਮਾਤਮਾ ਦੇ ਪ੍ਰੇਮ ਰਸ ਨੂੰ ਨਹੀਂ ਪਾ ਸਕਿਆ। ਅਨਹੱਦ ਨਾਦ ਅਸੰਖ ਸੁਣ ਹੋਏ ਹੈ ਰਾਣੇ। ਅਸੰਖ ਦਾ ਮਤਲਬ ਹੈ ਅਸੰਖ, ਸੰਖਿਆ ਤੋਂ ਰਹਿਤ, ਅਨਗਿਣਤ, ਜਿਨ੍ਹਾਂ ਦੀ ਗਿਣਤੀ ਨਾ ਕੀਤੀ ਜਾ ਸਕੇ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਐਸੇ ਬਹੁਤ ਬਚਨ ਸਤਿਗੁਰੂ ਨੇ ਵਰਤੇ, ਅਸੰਖ ਨਾਮ, ਅਸੰਖ ਥਾਵ, ਅਗੰਮ ਅਗੰਮ, ਅਸੰਖ ਲੋਭ ਜਾਂ ਅਸੰਖ ਮੂਰਖ ਅੰਧ ਕੋਹਰ, ਅਸੰਖ ਚੋਰ ਹਰਾਮ ਖੋਰ, ਭਾਵ ਜਿਨ੍ਹਾਂ ਦੀ ਸੰਖਿਆ ਨਾ ਕੀਤੀ ਜਾ ਸਕੇ, ਅਸੰਖ ਅਨਗਿਣਤ। ਅਨਹਦ ਨਾਦ ਅਸੰਖ ਸੁਣ ਹੋਏ ਹੈ ਰਾਣੇ। ਅਨਗਿਣਤ ਜੋਗੀ ਲੋਕ, ਸਿੱਧ ਲੋਕ ਅਨਹਦ ਵਾਜਿਆਂ ਦੇ ਨਾਦ ਨੂੰ ਸੁਣ ਸੁਣ ਕੇ ਹੈਰਾਨ ਤੇ ਅਸਚਰਜ ਤੇ ਹੋ ਰਹੇ ਨੇ, ਪਰ ਪਰਮਾਤਮਾ ਦੇ ਪ੍ਰੇਮ ਰਸ ਨੂੰ ਇਹ ਵੀ ਲੋਕ ਪ੍ਰਾਪਤ ਨਹੀਂ ਕਰ ਸਕੇ। ਇਹ ਸੰਸਾਰ ਜਗਤ ਦੇ ਵਿੱਚ ਕੇਵਲ ਤੇ ਕੇਵਲ ਰਿਧੀਆਂ ਸਿੱਧੀਆਂ ਤੇ ਕਰਾਮਾਤਾਂ ਵਿੱਚ ਗਲਤਾਨ ਹੋ ਕੇ ਪਰਮੇਸ਼ਰ ਨਾਲੋਂ ਵਿਛੜੇ ਰਹੇ। ਅਕਥ ਕਥਾ ਕਰ ਨੇਤ ਨੇਤ ਪੀ ਲਾਏ ਭਾਣੇ। ਅਕਥ ਕਥਾ ਨੂੰ ਕਥਨ ਕਰਨ ਨਾਲ ਇਹ ਵੀ ਅਖੀਰ ਦੇ ਵਿੱਚ ਪਰਮਾਤਮਾ ਨੂੰ ਨੇਤ ਨੇਤ ਹੀ ਆਖਦੇ ਹਨ ਕਿ ਪਰਮੇਸ਼ਰ ਤੂੰ ਬੇਅੰਤ ਹੈ, ਪਰਮਾਤਮਾ ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਨਿਰੰਕਾਰ ਵਾਹਿਗੁਰੂ ਜਿਸ ਨੂੰ ਆਪਣੇ ਭਾਣੇ, ਆਪਣੀ ਰਜ਼ਾ ਵਿੱਚ ਪ੍ਰੇਮ ਦਾ ਪਿਆਲਾ ਪਿਆਉਂਦਾ ਹੈ, ਸਾਧ ਸੰਗਤ ਉਹੀ ਇਸ ਆਨੰਦ ਨੂੰ, ਇਸ ਰਸ ਨੂੰ ਮਾਣ ਸਕਦੇ ਹਨ। ਪੀ ਲਾਏ ਭਾਣੇ, ਆਪਣੇ ਭਾਣੇ ਵਿੱਚ, ਆਪਣੇ ਹੁਕਮ ਵਿੱਚ, ਆਪਣੀ ਰਜ਼ਾ ਵਿੱਚ ਜਿਨ੍ਹਾਂ ਨੂੰ ਨਾਮ ਦਾ ਪਿਆਲਾ ਪਿਆਏ ਉਹੀ ਪੀ ਸਕਦੇ ਨੇ। ਕੋਈ ਆਪਣੀ ਚਤੁਰਾਈ ਨਾਲ, ਕੋਈ ਆਪਣੀ ਸਿਆਣਪ ਨਾਲ ਉਹਦੇ ਤੱਕ ਨਹੀਂ ਪਹੁੰਚ ਸਕਦਾ। ਇਹ ਦੇਵੀ ਦੇਵਤੇ ਵੀ, ਜੋਗੀ ਆਦਿਕ ਤੇ ਬੜੇ ਬੜੇ ਕਾਜੀ ਮੁੱਲਾਂ ਵੀ ਉਸ ਅਵਸਥਾ ਤੱਕ ਨਹੀਂ ਪਹੁੰਚ ਸਕੇ ਜਿੱਥੇ ਜਾ ਕੇ ਪਰਮੇਸ਼ਰ ਦੇ ਨਾਮ ਦਾ ਰਸ, ਪ੍ਰਭੂ ਦੇ ਪ੍ਰੇਮ ਦਾ ਪਿਆਲਾ ਪੀ ਕੇ ਐਸੀ ਮਸਤੀ ਪ੍ਰਾਪਤ ਕਰਦੇ ਨੇ। ਪ੍ਰਭੂ ਦੇ ਪਿਆਰੇ ਵੱਡੀਆਂ ਤੋਂ ਵੱਡੀਆਂ ਸ਼ਹਾਦਤਾਂ ਦਾ ਵੀ ਜਾਮ ਪੀ ਜਾਂਦੇ ਨੇ, ਪਰ ਉਹਨਾਂ ਨੂੰ ਕੋਈ ਰੱਬ ਵਾਲੇ ਪਾਸਿਓਂ, ਗੁਰੂ ਵਾਲੇ ਪਾਸਿਓਂ ਮੋੜ ਨਹੀਂ ਸਕਦਾ, ਹੋੜ ਨਹੀਂ ਸਕਦਾ। ਪਾਵਨ ਬਾਣੀ ਚ ਵੀ ਬਚਨ ਆਏ, ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿੰਨ ਜਾਣਿਆ। ਅਲੌਤੀ ਕਾ ਜੈਸੇ ਭਇਆ ਬਰੇਡਾ, ਹੁਣ ਕਿਸੇ ਨੂੰ ਮਿਸ਼ਰੀ ਘੋਲ ਕੇ ਪਾਣੀ ਚ ਤੇ ਉਹਦਾ ਐ ਰਸ ਬਣਾ ਕੇ ਪਿਆ ਦਈਏ ਤੇ ਪੁੱਛੀਏ ਕਿਹੋ ਜਿਹਾ ਸਵਾਦ ਆਇਆ। ਜਿਨ ਪੀਆ ਤਿੰਨ ਜਾਣਿਆ, ਜਿਨ੍ਹਾਂ ਨੇ ਪੀਤਾ ਉਹਨਾਂ ਨੂੰ ਪਤਾ ਹੈ। ਇਸ ਲਈ ਸਾਧ ਸੰਗਤ, ਪ੍ਰੇਮ ਰਸ ਦੇ ਸੰਸਕਾਰਾਂ ਦਾ ਵਰਣਨ ਜਿਹੜਾ ਉਹ ਕਰਨ ਦਾ ਕੋਈ ਯਤਨ ਕਰੇ, ਨਹੀਂ ਬਿਆਨ ਕੀਤਾ ਜਾ ਸਕਦਾ। ਕਹਿਣ ਦੇ ਵਿੱਚ ਉਹਦੀ ਸ਼ੋਭਾ ਬਿਆਨ ਨਹੀਂ ਹੋ ਸਕਦੀ, ਉਹ ਕੇਵਲ ਮਾਣਿਆ ਜਾ ਸਕਦਾ ਹੈ, ਜਾਣਿਆ ਜਾ ਸਕਦਾ ਹੈ, ਉਹਦੇ ਨਾਲ ਪ੍ਰੀਤ ਪਾਈ ਜਾ ਸਕਦੀ ਹੈ, ਉਹਦੇ ਵਿੱਚ ਲੀਨਤਾ ਹੋ ਸਕਦੀ ਹੈ। ਉਹਨੂੰ ਦੂਸਰਿਆਂ ਨੂੰ ਦੱਸ ਕੇ ਵਰਣਨ ਕਰਨ ਦਾ ਯਤਨ ਕਰੀਏ, ਇਹ ਨਹੀਂ ਹੋ ਸਕਦਾ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਇਹ ਪ੍ਰੇਮ ਦਾ ਪਿਆਲਾ ਆਪਣੀ ਚਤੁਰਾਈ ਤੇ ਸਿਆਣਪ ਨਾਲ ਵੀ ਨਹੀਂ ਪੀਤਾ ਜਾਂਦਾ, ਜਿਸ ਨੂੰ ਤਰੁੱਠ ਕੇ ਦਾਤ ਦੇਵੇ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ। ਵਾਰ 13ਵੀਂ ਦੀ ਪੌੜੀ 5ਵੀਂ ਵਿੱਚ ਪਾਵਨ ਬਚਨ ਫੁਰਮਾਨ ਕਰਦੇ ਨੇ, ਗੁਰਮੁਖ ਸੁਖ ਫਲ ਪਿਰਮ ਰਸ, ਛੇ ਰਸ ਹੈਰਾਣਾ, ਸ਼ਕਤੀ ਹੀ ਅੰਮ੍ਰਿਤ ਵਰਸ ਦੇ ਵਿਸਮਾਦ ਵਡਾਣਾ, ਨਿਚ ਹਰ ਧਾਰ ਹਜ਼ਾਰ ਹੋਏ ਭੈ ਚੱਕਤ ਭੁਲਾਣਾ ਇੜਾ ਪਿੰਗਲਾ ਸੁਖਮਨਾ ਸੋਹੰ ਨਾ ਸਮਾਣਾ ਵੀ ਇੱਕ ਹੀ ਚੜਾਓ ਚੜ ਪਰਚਾ ਪਰਵਾਣਾ ਪੀਤੇ ਬੋਲ ਨਹੰਗਈ ਆਖਾਣ ਵਖਾਣਾ ਪੀਤੇ ਬੋਲ ਨਹੰਗਈ ਆਖਾਣ ਵਖਾਣਾ ਗੁਰਮੁਖ ਸੋਖ ਫਲ ਪਿਰਮ ਰਸ ਛੇ ਰਸ ਹੈ ਰਾਣਾ। ਗੁਰਮੁਖ ਜਨਾਂ ਦੇ ਸੁਖ ਫਲ ਤੇ ਪ੍ਰੇਮ ਰਸ ਦੇ ਅੱਗੇ ਛੇ ਦੁਨੀਆਂ ਦੇ ਜਿਤਨੇ ਰਸ ਨੇ ਹੈਰਾਨ ਹੋ ਜਾਂਦੇ ਹਨ, ਭਾਵ ਇਹਨਾਂ ਦੇ ਬਰਾਬਰ ਕੋਈ ਵੀ ਨਹੀਂ ਹੈ। ਜਿਨ੍ਹਾਂ ਨੇ ਸੁਖ ਫਲ ਆਤਮਿਕ ਸੁਖ ਆਤਮਿਕ ਆਨੰਦ ਦਾ ਫਲ ਚੱਕਿਆ, ਪਰਮਾਤਮਾ ਦੇ ਪ੍ਰੇਮ ਰਸ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ, ਦੁਨੀਆਂ ਦਾ ਕੋਈ ਵੀ ਰਸ ਉਹਨਾਂ ਦੇ ਅੱਗੇ ਬਰਾਬਰ ਨਹੀਂ ਦੱਸਿਆ ਜਾ ਸਕਦਾ, ਭਾਵ ਦੁਨੀਆਂ ਦੇ ਕੋਈ ਰਸ ਕਸ ਉਹਦੇ ਬਰਾਬਰ ਨਹੀਂ ਹੋ ਸਕਦੇ। ਇੱਥੇ ਭਾਈ ਸਾਹਿਬ ਜੀ ਵਰਣਨ ਕਰਦੇ ਨੇ ਰਸ ਛੇ ਹੈਰਾਣਾ, ਭਾਵੇਂ 36 ਪ੍ਰਕਾਰ ਦੇ ਪਦਾਰਥ 36 ਪ੍ਰਕਾਰ ਦੇ ਭੋਜਨ ਦੁਨੀਆਂ ਦੇ ਵਿੱਚ ਮੰਨੇ ਗਏ, ਅਜਿਹੇ ਪ੍ਰਸਾਦ 36 ਹੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ, ਪਰੰਤੂ ਇਹ ਜਿਹੜੇ 36 ਪ੍ਰਕਾਰ ਦੇ ਭੋਜਨ ਨੇ ਇਹਨਾਂ ਵਿੱਚ ਮੁੱਖ ਜਿਹੜੇ ਰਸ ਹਨ ਉਹ ਛੇ ਹੀ ਵਿਦਵਾਨਾਂ ਨੇ ਮੰਨੇ, ਜਿਨ੍ਹਾਂ ਵਿੱਚ ਆਪਾਂ ਕਹਿ ਦਿੰਦੇ ਇਹ ਮਿੱਠਾ ਹੈ, ਇਹ ਖੱਟਾ ਹੈ, ਕਸੈਲਾ ਹੈ, ਫਿੱਕਾ ਹੈ, ਨਮਕ ਵਾਲਾ ਹੈ, ਇਹ ਤਾਂ ਆਦਿਕ। ਕਹਿਣ ਲੱਗੇ ਛੇ ਦੇ ਛੇ ਰਸ ਪਰਮੇਸ਼ਰ ਦੇ ਨਾਮ ਰਸ ਦੇ ਅੱਗੇ ਹੈਰਾਨ ਹੋ ਜਾਂਦੇ ਨੇ, ਭਾਵ ਪਰਮੇਸ਼ਰ ਦੇ ਨਾਮ ਦੇ ਤੁੱਲ ਨਹੀਂ ਹੋ ਸਕਦੇ। ਛੱਤੀ ਹੀ ਅੰਮ੍ਰਿਤ ਤਰਸ ਦੇ ਵਿਸਮਾਦ ਵਿਡਾਣਾ, 36 ਪ੍ਰਕਾਰ ਦੇ ਆ ਗਿਆ ਨਾ ਜ਼ਿਕਰ ਉਹਨਾਂ ਦਾ। ਕਹਿਣ ਲੱਗੇ 36 ਪ੍ਰਕਾਰ ਦੇ ਜਿਹੜੇ ਦੁਨੀਆਂ ਦੇ ਪਦਾਰਥ ਨੇ, ਕਈ ਪ੍ਰਕਾਰ ਦੇ ਦੁਨੀਆਂ ਵਿੱਚ ਜਿਹੜੇ ਰਸ ਨੇ ਉਹ ਤਰਸਦੇ ਹਨ, ਅਸਚਰਜ ਤੋਂ ਅਸਚਰਜ ਹੋ ਰਹੇ ਹਨ ਕਿ ਅਸੀਂ ਪਰਮਾਤਮਾ ਦੇ ਪ੍ਰੇਮ ਰਸ ਦੇ ਪਾਸਕੂ ਵੀ ਨਹੀਂ ਹੋ ਸਕਦੇ। ਭਾਵ 36 ਪਦਾਰਥ ਜਿਵੇਂ ਸਾਹਮਣੇ ਖਲੋ ਕੇ ਦੁਨੀਆਂ ਦੇ ਛੇ ਰਸ ਪਰਮੇਸ਼ਰ ਦੇ ਨਾਮ ਰਸ ਪ੍ਰੇਮ ਰਸ ਦੇ ਸਾਹਮਣੇ ਖੜ ਕੇ ਜਿਵੇਂ ਇਹ ਕਹਿੰਦੇ ਹੋਣ ਵੀ ਅਸੀਂ ਭਾਈ ਹੈਰਾਨ ਹੋ ਰਹੇ ਹਾਂ, ਐਸਾ ਰਸ ਹੈ ਪਰਮੇਸ਼ਰ ਦੇ ਨਾਮ ਦਾ, ਐਸਾ ਰਸ ਹੈ ਪ੍ਰਭੂ ਦੇ ਪ੍ਰੇਮ ਦਾ, ਉਹਦੀ ਪ੍ਰੀਤ ਦਾ, ਐਸਾ ਰਸ ਹੈ ਗੁਰੂ ਦੇ ਸ਼ਬਦ ਵਿੱਚ, ਤੇ ਇਹ ਜਿਨ੍ਹਾਂ ਨੇ ਚੱਖ ਲਿਆ ਹੈ ਉਹ ਵੱਡੇ ਤੋਂ ਵੱਡੇ ਤਸੀਹੇ ਚੱਲ ਕੇ ਦੁੱਖ ਚੱਲ ਕੇ ਸਿੱਖੀ ਕਮਾ ਲੈਂਦੇ ਨੇ, ਪਰ ਦੁਨੀਆਂ ਦੇ ਜਿਹੜੇ 36 ਪ੍ਰਕਾਰ ਦੇ ਪਦਾਰਥ ਤੇ ਤਖਤੋ ਤਾਜ ਉਹਨਾਂ ਨੂੰ ਠੋਕਰ ਮਾਰ ਦਿੰਦੇ। ਇੱਕ ਪਾਸੇ ਦੁਨੀਆਂ ਦੇ ਇਹ ਰਸ ਜਿਨ੍ਹਾਂ ਨੂੰ ਠੋਕਰ ਮਾਰ ਦਿੱਤੀ ਉਹਨਾਂ ਨੇ ਕਿ ਸਾਨੂੰ ਕੁਛ ਨਹੀਂ ਦੁਨੀਆਂ ਵਿੱਚ ਚਾਹੀਦਾ, ਅਸੀਂ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣੀ ਹੈ। ਇਹਦਾ ਭਾਵ ਜਿਹੜਾ ਰਸ ਉਹਨਾਂ ਨੇ ਚੱਖਿਆ ਨਾਮ ਦਾ ਰਸ ਪ੍ਰੇਮ ਦਾ ਰਸ ਉਹ ਸਾਰਿਆਂ ਨਾਲੋਂ ਉੱਤਮ ਹੈ। ਇਹ ਭਾਈ ਗੁਰਦਾਸ ਜੀ ਦੱਸ ਰਹੇ ਨੇ ਕਿ ਸਾਧ ਸੰਗਤ ਅਸਚਰਜ ਹੋ ਰਹੇ ਨੇ ਦੁਨੀਆਂ ਦੇ ਰਸ ਕਸ ਤੇ ਪਦਾਰਥ ਕਿ ਨਾਮ ਰਸ ਕਿਤਨਾ ਮਹਾਨ ਹੈ, ਪ੍ਰਭੂ ਦਾ ਪ੍ਰੇਮ ਰਸ ਕਿਤਨਾ ਸ਼੍ਰੋਮਣੀ ਹੈ ਕਿ ਪ੍ਰੇਮ ਰਸ ਚੱਖਣ ਵਾਲੇ ਦੁਨੀਆਂ ਦੇ ਪਦਾਰਥਾਂ ਨੂੰ ਵੀ ਠੋਕਰ ਮਾਰ ਦਿੰਦੇ ਨੇ। ਨਿਚ ਹਰ ਧਾਰ ਹਜ਼ਾਰ ਹੋਏ ਭੈ ਚੱਕਤ ਭੁਲਾਣਾ, ਇੱਕ ਰਸ ਅੰਮ੍ਰਿਤ ਦੀ ਧਾਰਾ ਜੋ ਪਰਮੇਸ਼ਰ ਦੇ ਪਿਆਰਿਆਂ ਦੇ ਅੰਦਰੋਂ ਦਸਮ ਦੁਆਰ ਵਿੱਚੋਂ ਡਿੱਗਦੀ ਹੈ, ਸਾਧ ਸੰਗਤ ਗੁਰੂ ਦੇ ਪਿਆਰੇ ਉਸ ਨਾਮ ਰਸ ਨੂੰ ਚੱਖ ਕੇ ਆਨੰਦਿਤ ਹੋ ਜਾਂਦੇ ਹਨ। ਹਜ਼ਾਰ ਗੁਣਾ ਚੱਕਰਤ ਹੋ ਕੇ ਉਹ ਲੁਭਾਏਮਾਨ ਸੁਰਤ ਬਿਰਤੀ ਕਰਕੇ ਹੋ ਰਹੇ ਹਨ, ਸੰਸਾਰ ਜਗਤ ਦੇ ਹੋਰ ਲੋਕ ਵੀ ਜਿਹੜੇ ਨੇ ਉਹਨਾਂ ਵੱਲ ਤੱਕ ਕੇ ਚੱਕਤ ਭੁਲਾਣਾ, ਸਾਧ ਸੰਗਤ ਉਹਨਾਂ ਦੇ ਮਨਾਂ ਚ ਇਹ ਵੀ ਹੈ ਅਸੀਂ ਵੀ ਉਹ ਰਸ ਪ੍ਰਾਪਤ ਕਰੀਏ, ਅਸੀਂ ਵੀ ਉਹ ਆਨੰਦ ਜਿਹੜਾ ਉਹ ਪ੍ਰਾਪਤ ਕਰੀਏ ਜਿਹੜਾ ਨਾਮ ਰਸ ਪਰਮੇਸ਼ਰ ਦੇ ਪਿਆਰਿਆਂ ਨੂੰ ਪ੍ਰਾਪਤ ਹੁੰਦਾ, ਉਹਨਾਂ ਦੇ ਅੰਦਰ ਇੱਕ ਰਸ ਨਾਮ ਦੀ ਧਾਰਾ ਸ਼ਬਦ ਦੀ ਧਾਰਾ ਚੱਲਦੀ ਹੈ। ਇੜਾ ਪਿੰਗੁਲਾ ਸੁਖ ਮਨਾ ਸੋਹੰਗ ਨਾ ਸਮਾਣਾ, ਇਹ ਜੋਗੀ ਲੋਕਾਂ ਦੀ ਸੋਚ ਦੇ ਮੁਤਾਬਕ ਗੱਲ ਕਰ ਰਹੇ ਕਿ ਇਹ ਸਾਰਾ ਕੁਛ ਉਹਨਾਂ ਦੇ ਤੁੱਲ ਨਹੀਂ ਹੋ ਸਕਦਾ। ਧਿਆਨ ਦੇਣਾ ਇਹ ਸਾਰੀਆਂ ਜਿਹੜੀਆਂ ਪੰਕਤੀਆਂ ਉਚਾਰਨ ਕੀਤੀਆਂ, ਛੇ ਰਸ 36 ਪ੍ਰਕਾਰ ਦੇ ਭੋਜਨ, ਇਹ ਸਾਰੇ ਦੇ ਸਾਰੇ ਹੈਰਾਨ ਹੋ ਰਹੇ ਨੇ ਪਰਮੇਸ਼ਰ ਦੇ ਪ੍ਰੇਮ ਰਸ ਦੇ ਮੁਕਾਬਲੇ ਤੇ। ਇਸੇ ਤਰ੍ਹਾਂ ਜੋਗੀ ਲੋਕ ਕੀ ਕਰਦੇ ਨੇ, ਖੱਬੀ ਨਾਸ ਰਾਹੀਂ ਆਪਣੇ ਸਵਾਸ ਚੜਾਉਣੇ, ਉਹਨੂੰ ਕਹਿੰਦੇ ਨੇ ਇੜਾ। ਖੱਬੀ ਨਾਸ ਨੂੰ ਦੋ ਨਾਸਾਂ ਨੇ ਆਪਣੀਆਂ, ਨੱਕ ਦੀਆਂ ਛੇਕ, ਖੱਬੀ ਜਿਹੜੀ ਨਾਸ ਹੈ ਉਹਨੂੰ ਕਹਿੰਦੇ ਨੇ ਇੜਾ, ਜਿਹੜੀ ਸੱਜੀ ਨਾਸ ਹੈ ਉਸ ਨੂੰ ਕਹਿੰਦੇ ਨੇ ਪਿੰਗੁਲਾ, ਤੇ ਇਹਨਾਂ ਨਾਸਾਂ ਦੇ ਰਾਹੀਂ ਨੱਕ ਦੇ ਰਾਹੀਂ ਸਵਾਸ ਚੜਾ ਕੇ ਮੱਥੇ ਦੇ ਵਿੱਚ ਰੋਕ ਲੈਂਦੇ ਨੇ, ਜਿੱਥੇ ਦੋਵੇਂ ਇਕੱਠੀਆਂ ਹੁੰਦੀਆਂ ਉਹਨੂੰ ਕਹਿੰਦੇ ਨੇ ਸੁਖਮਣਾ। ਇਸ ਤਰ੍ਹਾਂ ਜੋਗੀ ਲੋਕ ਜਿਹੜੇ ਆ ਉਹ ਇਹਨਾਂ ਦੁਆਰਾ ਸਵਾਸ ਚੜਾ ਕੇ ਤੇ ਇੱਕ ਮੰਤਰ ਜਪਦੇ ਹਨ, ਉਸ ਮੰਤਰ ਨੂੰ ਉਹ ਕਹਿੰਦੇ ਹਨ ਸੋਹੰ। ਹੁਣ ਭਾਈ ਗੁਰਦਾਸ ਜੀ ਇਹਨਾਂ ਚੀਜ਼ਾਂ ਦਾ ਕੀ ਜ਼ਿਕਰ ਕਰ ਰਹੇ ਨੇ, ਏਡਾ ਪਿੰਗਲਾ ਸੁਖਮਣਾ ਸੋਹੰਗ ਨਾ ਸਮਾਣਾ, ਭਾਵ ਜਿਨ੍ਹਾਂ ਨੂੰ ਪ੍ਰੇਮ ਦਾ ਰਸ ਆਇਆ ਹੈ ਗੁਰਸਿੱਖਾਂ ਨੂੰ, ਜਿਨ੍ਹਾਂ ਨੇ ਪ੍ਰੇਮ ਦਾ ਰਸ ਚੱਖਿਆ ਹੈ ਪ੍ਰਭੂ ਦੀ ਪ੍ਰੀਤ ਦਾ, ਕਹਿਣ ਲੱਗੇ ਏਡਾ ਪਿੰਗਲਾ ਤੇ ਸੁਖਮਣਾ ਇਹ ਤਿੰਨੇ ਨਾੜੀਆਂ ਵਿਖੇ ਜੋ ਸੋਹੰਗ ਮੰਤਰ ਨੂੰ ਜਪਦੇ ਨੇ ਇਹ ਉਸ ਪ੍ਰੇਮ ਰਸ ਦੀ ਬਰਾਬਰਤਾ ਨਹੀਂ ਕਰ ਸਕਦੇ, ਇਹ ਉਸ ਪ੍ਰਭੂ ਦੇ ਪ੍ਰੇਮ ਦੇ ਬਰਾਬਰ ਨਹੀਂ ਪਹੁੰਚ ਸਕਦੇ। ਜਿਤਨੇ ਮਰਜ਼ੀ ਹੈ ਇਹ ਲੋਕ ਸਵਾਸ ਚੜਾਉਣ, ਜਿਤਨੇ ਮਰਜ਼ੀ ਹੈ ਇਹ ਤਰ੍ਹਾਂ ਤਰ੍ਹਾਂ ਦੇ ਸੋਹੰਗ ਮੰਤਰ ਜਪ ਕੇ ਤੇ ਦਸਮ ਦੁਆਰ ਤੱਕ ਵੀ ਆਪਣੇ ਸਵਾਸ ਲੈ ਜਾਣ, ਪਰੰਤੂ ਸਾਧ ਸੰਗਤ ਪਰਮੇਸ਼ਰ ਦੇ ਪ੍ਰੇਮ ਰਸ ਦੇ ਤੁੱਲ ਪ੍ਰਭੂ ਦੇ ਨਾਮ ਰਸ ਦੇ ਬਰਾਬਰ ਦੁਨੀਆਂ ਵਿੱਚ ਕੁਛ ਵੀ ਨਹੀਂ ਹੈ। ਵੀਹ ਇੱਕੀ ਹੀ ਚੜਾਓ ਚਾੜ ਪਰਚਾ ਪਰਵਾਣਾ, ਸੰਸਾਰ ਜਗਤ ਦੇ ਵਿੱਚ ਵੀ ਇੱਕਵੇਂ ਇਹ ਤੁਰੀਆ ਪਦ ਹੈ ਜਿਸ ਨੂੰ ਇੱਕਵਾਂ ਕਿਹਾ, ਚੜਾਓ ਚੜਨਾ ਤੇ ਪਰਚੇ ਦੇ ਵਿੱਚ ਇਹ ਪਰਚਾ ਹੈ, ਭਾਵ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਪ੍ਰੇਮ ਪਰਚਾ ਹੀ ਪ੍ਰਵਾਨ ਹੋਇਆ। ਇਹ ਦੁਨੀਆਂ ਦੇ ਜਿਤਨੇ ਮਰਜ਼ੀ ਇਹ ਪਰਚੇ ਪਾਈ ਜਾਣ, ਇਹ ਜੋਗੀ ਲੋਕ ਆਦਿਕ ਜਿਹੜੇ ਨੇ ਇਹ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਗਲਤਾਨ ਸੀ। ਇੱਕ ਵਿਦਵਾਨ ਨੇ ਇਸ ਪੰਕਤੀ ਦਾ ਅਰਥ ਕਰਦਿਆਂ ਲਿਖਿਆ, ਵੀਹ ਇੱਕੀ ਚੜਾਓ ਚੜ ਪਰਚਾ ਪਰਵਾਣਾ, ਵੀਹ ਅਰਥਾਤ ਪੰਜ ਕਰਮ ਇੰਦਰੇ ਤੇ ਪੰਜ ਸਾਧ ਸੰਗਤ ਗਿਆਨ ਇੰਦਰੇ, ਪੰਜ ਪ੍ਰਾਣ ਮਨ ਬੁੱਧ ਅਤੇ ਜਾਗਰਤ ਸੁਪਨ ਸਖੋਪਤ ਇਹ ਅਵਸਥਾ, ਇਹਨਾਂ ਦਾ ਜ਼ਿਕਰ ਕਰਦਿਆਂ ਹੋਇਆਂ ਉਹ ਇਹਨਾਂ ਦੀ ਗਿਣਤੀ ਵੀ ਕਰਦੇ ਨੇ ਤੇ ਇਹਨਾਂ ਸਾਰਿਆਂ ਤੋਂ ਅੱਗੇ ਨਿਕਲ ਕੇ ਇੱਕਵਾਂ ਤੁਰੀਆ ਪਦ ਹੈ। ਕਹਿਣ ਲੱਗੇ ਜਿਹੜੇ ਗੁਰਮੁਖ ਜਨ ਨੇ ਉਸ ਤੁਰੀਆ ਪਦ ਦੇ ਵਿੱਚ ਚਲੇ ਜਾਂਦੇ ਨੇ ਜਿੱਥੇ ਜਾ ਕੇ ਉਹ ਮਾਲਕ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ, ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਕਬੂਲ ਹੋ ਜਾਂਦੇ ਨੇ। ਭਾਵ ਕੀ ਹੈ ਕਿ ਜਿਹੜੇ ਗੁਰਮੁਖ ਜਨ ਨੇ ਇਹਨਾਂ ਸਾਰੀਆਂ ਇਹ ਕਰਮ ਇੰਦਰੇ ਗਿਆਨ ਇੰਦਰੇ ਪੰਜ ਪ੍ਰਾਣ ਅਤੇ ਸਾਧ ਸੰਗਤ ਮਨ ਬੁੱਧੀ ਜਾਗਰਤ ਅਵਸਥਾ ਸੁਪਨ ਅਵਸਥਾ ਸਖੋਪਤ ਅਵਸਥਾ ਇਹਨਾਂ ਸਾਰਿਆਂ ਤੋਂ ਅੱਗੇ ਨਿਕਲ ਕੇ ਆਤਮਿਕ ਜੀਵਨ ਦੇ ਉਸ ਚੌਥੇ ਪਦ ਵਿੱਚ ਪਹੁੰਚ ਜਾਂਦੇ ਹਨ ਜਿਸ ਨੂੰ ਤੁਰੀਆ ਪਦ ਆਖਿਆ ਹੈ। ਭਾਵ ਉਹ ਇੱਕ ਐਸਾ ਆਤਮਿਕ ਜੀਵਨ ਦਾ ਦਰਜਾ ਹੈ ਜਿੱਥੇ ਜਾ ਕੇ ਗੁਰਮੁਖ ਜਨ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਹਨ। ਕਹਿਣ ਦਾ ਭਾਵ ਇਹਨਾਂ ਜੋਗੀ ਲੋਕਾਂ ਦੇ ਜਿਹੜੇ ਵੱਖ ਵੱਖ ਰਸਤੇ ਨੇ, ਵੱਖ ਵੱਖ ਤਰੀਕੇ ਨੇ ਸਵਾਸ ਚੜਾਉਣ ਦੇ, ਕਰਮ ਇੰਦਰਿਆਂ ਦੁਆਰਾ ਗਿਆਨ ਇੰਦਰਿਆਂ ਦੁਆਰਾ ਤੇ ਵੱਖ ਵੱਖ ਜਿਹੜੇ ਪੰਜ ਪ੍ਰਾਣ ਤੇ ਹੋਰ ਅਵਸਥਾ ਮੰਨੀਆਂ ਨੇ, ਗੁਰਮੁਖ ਇਹਨਾਂ ਸਾਰਿਆਂ ਤੋਂ ਉੱਤਮ ਹੈ ਜਿਹੜਾ ਪ੍ਰੇਮ ਰਸ ਤੇ ਨਾਮ ਸਿਮਰਨ ਵਿੱਚ ਜੁੜ ਕੇ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ, ਇਹਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ। ਪੀਤੈ ਬੋਲ ਨਹੰਗਈ ਆਖਾਣ ਵਖਾਣਾ, ਇਹ ਅਖਾਣ ਇੱਕ ਕਹਾਵਤ ਹੈ ਕਿ ਪਾਣੀ ਪੀਂਦਿਆਂ ਬੋਲ ਨਹੀਂ ਸਕੀਦਾ। ਹੁਣ ਧਿਆਨ ਨਾਲ ਸੁਣਨਾ, ਪੀਤੈ ਬੋਲ ਨਹੰਗਈ ਆਖਾਣ ਵਖਾਣਾ, ਇੱਕ ਆਮ ਕਹਾਵਤ ਹੈ ਕਿ ਪਾਣੀ ਪੀਂਦਿਆਂ ਬੋਲ ਨਹੀਂ ਸਕੀਦਾ। ਇਹ ਅਖਾਣ ਤਾਂ ਸਾਰੇ ਆਖਦੇ ਹਨ, ਭਲਾ ਜਿਨ੍ਹਾਂ ਨੇ ਇਸ ਪ੍ਰੇਮ ਮੱਦ ਨੂੰ ਪੀਤਾ ਹੈ, ਪ੍ਰੇਮ ਰਸ ਨੂੰ ਪੀਤਾ ਹੈ, ਬੰਦਗੀ ਦੇ ਰਸ ਨੂੰ ਪੀਤਾ ਹੈ, ਸਾਧ ਸੰਗਤ ਉਹ ਕਦੋਂ ਬੋਲਦੇ ਹਨ? ਉਹ ਵੀ ਤਾਂ ਨਹੀਂ ਨਾ ਬੋਲਦੇ। ਬੋਲਣ ਦਾ ਮਤਲਬ ਚੁੱਪ ਕਰ ਗਏ, ਬਿਆਨ ਨਹੀਂ ਕਰ ਸਕਦੇ, ਵਰਣਨ ਨਹੀਂ ਕਰ ਸਕਦੇ। ਇਸ ਲਈ ਇਹ ਜਿਹੜੀ ਅਵਸਥਾ ਹੈ ਪਰਮੇਸ਼ਰ ਦੇ ਪ੍ਰੇਮ ਪਿਆਲਾ ਪੀਣ ਦੀ ਮਹਾਨ ਅਵਸਥਾ ਹੈ ਜਿਸ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਭਾਵ ਅਖੀਰਲੀ ਤੋਕ ਇਸ ਪੌੜੀ ਦੀ ਵਿੱਚ ਭਾਈ ਗੁਰਦਾਸ ਜੀ ਨੇ ਕਿਹਾ, ਪੀਤੈ ਬੋਲ ਨਹੰਕਈ ਅਖਾਣ ਵਖਾਣ, ਇਹ ਅਖਾਣ ਤਾਂ ਸਾਰਿਆਂ ਨੂੰ ਪਤਾ ਹੈ ਕਹਾਵਤ ਦਾ ਕਿ ਪਾਣੀ ਪੀਂਦਿਆਂ ਬੋਲ ਨਹੀਂ ਸਕੀਦਾ। ਭਾਈ ਸਾਹਿਬ ਜੀ ਕਹਿੰਦੇ ਆਓ ਤੁਹਾਨੂੰ ਇੱਕ ਹੋਰ ਗੱਲ ਦੱਸੀਏ, ਜਿਨ੍ਹਾਂ ਨਾਮ ਦਾ ਪਿਆਲਾ ਪ੍ਰੇਮ ਦਾ ਪਿਆਲਾ ਪੀਤਾ ਹੈ ਉਹ ਵੀ ਬੋਲ ਨਹੀਂ ਸਕਦੇ, ਵਰਣਨ ਨਹੀਂ ਕਰ ਸਕਦੇ, ਬਿਆਨ ਨਹੀਂ ਕਰ ਸਕਦੇ, ਚੁੱਪ ਕਰਕੇ ਆਪਣੇ ਆਪ ਚ ਭਿੱਜ ਕੇ ਉਹਦਾ ਰਸ ਤੇ ਆਨੰਦ ਮਾਣਦੇ ਹਨ।